दंडवत वंदन अनेक बार सर्व कला समरथ डोलन तेरा खाओ प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पाच एक बारी होर रसना नू करिए पवित्र सारे ही उन्हां सतगुरां दे नाम नू लईए जिन्हां दे पावन पवित्र इतिहास नू आप जी रोज ही लड़ी बद श्रवण करदे हो एक बारी सारे ही मिल के आखिए धन सतगुरु गोविंद सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे थे इतिहास इथों तक पहुंचा है कि राजे भीम चंद नू राजे दा वजीर कहिंदा है कि राजा साहब मैं तुहानू चंगी सलाह दिंदा हां कि तुसी सतगुरु गोविंद सिंह सच्चे पातशाह जी दा जाके आनंदपुर दे विच दर्शन करो उन्हां दे नाल मेल ते मिलाप नू वधाओ। वजीर कहिंदा है कि आउण वाले समय दे विच जेकर किसे बिपता दा सामना करना पिया ते उस वेले सतगुरु सच्चे पातशाह जी साडी सहायता कर सकदे ने। राजे भीम चंद दे विच ते उस दे वजीर देवी चंद दे विच जो गल्लां होईयां ने उन्नू कवि जीवन सिंह जी ने जिस तरीके दे नाल बयान कीता है वो मैं आप जी दे सन्मुख पेश करदा। भीम चंद सुनी चोट रण जीत दी तनु मनु लुछदा छेड़ छेड़ किधरों विपरीत दी मंत्री नु पुछदा कर के इशारा ए वजदा वजीर किस दा नगारा ए वजदा वजीर किस दा नगारा ए देवी चंद कहा खतरे दी गल नहीं होवो ना हैरान जी आप दा विरोधी कोई आया चल नहीं शाह सुल्तान जी नाही फौज दारिया गुरु दशमेश खेड़ देश कारिया गुरु दशमेश खेड़ देश कारिया मेरी राजधानी में फिरे न संकया खेड़ दा शिकार जो राज भीम चंद ताई जाने रंकया तौसे चोटा मार जो मुझ नू मंगाराए वजदा वजीर किस दा नगाराए वजदा वजीर किस दा नगाराए निरवैर गुरु नानक दे नाम दी चली आउंदी जोतिया पावे जो शरण दुखड़े गवाम दी सुन लो सरोतिया जी करे उपकारिया गुरु दशमेश खेड़ देश कारिया गुरु दशमेश खेड़ देश कारिया इस दे वडेरिया ने किस पांतया औकड़ा निवारिया आवे सुन मेरे मन नू भी शांतया ते जाने आवा जारिया खोल पेत सारा ए वजदा वजीर किस दा नगारा ए वजदा वजीर किस दा नगारा ए बंदियों छुड़ाए राजे बाई तार दे गुरु हरि गोबिंद ने नामे गुरु सीस दिल्ली विच वार के रख लीती हिंद नू जी दुखड़े निवारिया गुरु दशमेश खेड़ देश कारिया गुरु दशमेश खेड़ देश कारिया। ਬਾਪ ਦਾਦਿਆਂ ਦੀ ਪਾ ਕੇ ਤਾਰੀਫ, ਅੱਜ ਭੀਮ ਚੰਦ ਠਰ ਗਿਆ। ਮੰਤਰੀ ਦੇ ਨਾਲ ਨਜ਼ਰਾਂ ਮਿਲਾਏ ਕੇ ਨੀਵੀਂ ਨੀਤ ਕਰ ਗਿਆ, ਆਪ ਹੀ ਮੁਹਾਰਾਏ। ਵੱਜਦਾ ਵਜ਼ੀਰ ਕਿਸ ਦਾ ਨਗਾਰਾਏ, ਵੱਜਦਾ ਵਜ਼ੀਰ ਕਿਸ ਦਾ ਨਗਾਰਾਏ। ਅਨੰਦਪੁਰ ਚੱਲ ਗੁਰੂ ਦਰਬਾਰ ਦਾ, ਕਰੀਏ ਦੀਦਾਰ ਜੀ। ਲੜ ਲੱਗਿਆਂ ਦਾ ਜੀਵਨ ਸਵਾਰ ਦਾ, ਦਿੰਦੇ ਦੁੱਖ ਟਾਰ ਜੀ। ਵਿਸ਼ਨ ਅਵਤਾਰਿਆ, ਵਿਸ਼ਨ ਅਵਤਾਰਿਆ, ਗੁਰੂ ਦਸਮੇਸ਼ ਖੇਡ ਦੇ ਸ਼ਿਕਾਰਿਆ, ਗੁਰੂ ਦਸਮੇਸ਼ ਖੇਡ ਦੇ ਸ਼ਿਕਾਰਿਆ। ਕਵੀ ਜੀਵਨ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਦੋਵਾਂ ਦੀਆਂ ਗੱਲਾਂ ਨੂੰ ਬਿਆਨ ਕੀਤਾ ਹੈ ਕਿ ਰਾਜਾ ਭੀਮ ਚੰਦ ਪੁੱਛਦਾ ਹੈ ਕਿ ਵਜ਼ੀਰ ਨਗਾਰਾ ਕਿਹਦਾ ਵੱਜਦਾ ਹੈ, ਤੇ ਸਾਰੀ ਵਾਰਤਾ ਨੂੰ ਬਿਆਨ ਕਰਕੇ ਉਹ ਕਹਿੰਦਾ ਹੈ ਰਾਜੇ ਦਾ ਮੰਤਰੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਨੇ, ਉਹਨਾਂ ਦੇ ਨਾਲ ਹੀ ਨਗਾਰਾ ਵੱਜ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਆਖਿਆ ਕਿ ਰਾਜਾ ਅਨੰਦਪੁਰ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਨਾਲ ਮਿਲਾਪ ਕਰਨਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੋਂ ਸਹਾਇਤਾ ਅਸੀਂ ਮੰਗ ਸਕਦੇ ਹਾਂ। ਇਸ ਤਰ੍ਹਾਂ ਦੋਵਾਂ ਦੀ ਸਲਾਹ ਹੋਈ। ਸੁਣ ਮੰਤਰੀ ਤੇ ਮਸਲਤ ਨੀਕੀ, ਭੀਮ ਚਾਂਦੀ ਉਪਜੀ ਰੁਚ ਗੁਰ ਕੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਮੰਤਰੀ ਤੋਂ ਸਾਰੀ ਸਲਾਹ ਸੁਣ ਕੇ, ਇਹ ਜਿਹੜੀ ਸਾਰੀ ਸਲਾਹ ਸੀ, ਰਾਜੇ ਭੀਮ ਚੰਦ ਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗੀ। ਸਤਿਗੁਰਾਂ ਦਾ ਦਰਸ਼ਨ ਕਰਨ ਦੀ ਜਿਹੜੀ ਰੁਚੀ ਸੀ, ਉਹ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਜਾਗ ਪਈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਭੀਮ ਚੰਦ ਕਹਿ ਲੂਰੀਆ, ਸੈਲ ਨਰਿੰਦਰ ਬਿਲੰਦ, ਸੁਣ ਸਤਿਗੁਰ ਕੋ ਸੁਜਾਸ ਕੋ ਹਿਰਦੈ ਵਿਸਾਲ ਅਨੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਲਾਸਪੁਰ ਦੀ ਰਿਆਸਤ ਦਾ ਜਿਹੜਾ ਮਾਲਕ ਰਾਜਾ ਭੀਮ ਚੰਦ ਸੀ, ਉਹਨੇ ਜਦੋਂ ਆਪਣੇ ਵਜ਼ੀਰ ਤੋਂ ਸਤਿਗੁਰਾਂ ਦੀ ਤਾਰੀਫ ਸੁਣੀ ਤੇ ਸਤਿਗੁਰਾਂ ਦੇ ਜਸ ਨੂੰ ਜਦੋਂ ਸੁਣਿਆ ਤੇ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਆਨੰਦ ਪੈਦਾ ਹੋਇਆ। ਉਸ ਵੇਲੇ ਆਪਣੇ ਮੰਤਰੀ ਨੂੰ ਰਾਜੇ ਭੀਮ ਚੰਦ ਨੇ ਇਸ ਤਰੀਕੇ ਦੇ ਨਾਲ ਆਖੇ। ਸੋਭਾ ਸੁਣ ਕੇ ਗੁਰਾਂ ਦੀ ਖੁਸ਼ੀ ਹੋਇਆ, ਰਾਜਾ ਆਖਦਾ ਮੇਲ ਕਰਾਓ ਜਲਦੀ, ਐਸੇ ਸ਼ਕਤੀਵਾਨ ਅਵਤਾਰ ਦਾ ਜੀ, ਮੈਨੂੰ ਰੂਪ ਅਨੂਪ ਦਿਖਾਓ ਜਲਦੀ। ਰਾਜਾ ਆਇਆ ਚਾਹੁੰਦਾ ਦਰਸ਼ਨਾਂ ਨੂੰ, ਲੈਣ ਆ ਗਿਆ ਗੁਰਾਂ ਤੋਂ ਜਾਓ ਜਲਦੀ, ਭਲਾ ਭਲਾ ਹੋ ਜਾਏ ਕਰਤਾਰ ਸਿੰਘਾ, ਸਾਨੂੰ ਪੂਰਨ ਪੁਰਖ ਮਿਲਾਓ ਜਲਦੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਆਖਿਆ ਕਿ ਤੂੰ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਕਰਵਾ ਦੇ, ਕਿਉਂਕਿ ਭਲਾ ਹੁੰਦਾ ਹੈ ਜੇਕਰ ਪੂਰਨ ਪੁਰਖਾਂ ਨੂੰ ਮਿਲਿਆ ਜਾਵੇ। ਸਚਵਣ ਸੰਗ ਮੰਤਰ ਪੁਣ ਕਰਿਓ, ਸੰਦ ਵਿਖੇ ਗੁਣ ਬ੍ਰਿੰਦ ਵਿਚਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਧੀ ਦੇ ਵਿੱਚ ਭਾਵ ਕੇ ਮਿਲਾਪ ਕਰਨ ਦੇ ਵਿੱਚ ਬਹੁਤੇ ਹੀ ਜ਼ਿਆਦਾ ਗੁਣ ਹੁੰਦੇ ਨੇ। ਇਹਨਾਂ ਸਾਰਿਆਂ ਗੁਣਾਂ ਦੀ ਰਾਜੇ ਭੀਮ ਚੰਦ ਨੇ ਵਿਚਾਰ ਕੀਤੀ ਹੈ ਤੇ ਫਿਰ ਆਪਣੇ ਮੰਤਰੀ ਦੇ ਨਾਲ ਸਲਾਹ ਕੀਤੀ। ਸੁਣੋ ਵਜ਼ੀਰ ਪ੍ਰਥਮ ਤਹਿ ਜਈਐ, ਭੇਤ ਸਗਲ ਬਾਤਨ ਤੇ ਪਈਐ। ਆਪਣੇ ਮੰਤਰੀ ਨੂੰ ਭੀਮ ਚੰਦ ਕਹਿੰਦਾ ਕਿ ਸੁਣ ਵਜ਼ੀਰ, ਮੇਰੇ ਤੋਂ ਪਹਿਲਾਂ ਤੂੰ ਸਤਿਗੁਰਾਂ ਨੂੰ ਜਾ ਕੇ ਮਿਲ, ਉਹਨਾਂ ਦੇ ਸਾਰੇ ਭੇਤ ਨੂੰ ਲੈ ਕੇ। ਹਮ ਕੰਨੈ ਕੋ ਟੇਕਣ ਮਾਥਾ, ਪੁਣ ਗੁਰ ਸਾਥ ਮੇਲ ਕੀ ਗਾਥਾ। ਆਪਣੇ ਵਜ਼ੀਰ ਦੇਵੀ ਚੰਦ ਨੂੰ ਕਹਿੰਦਾ ਹੈ ਰਾਜਾ ਭੀਮ ਚੰਦ ਕਿ ਮੇਰੇ ਵੱਲੋਂ ਵੀ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕੀ ਤੇ ਫਿਰ ਮੇਰੇ ਮਿਲਾਪ ਦੀ ਜਿਹੜੀ ਗੱਲ ਹੈ ਉਹ ਸਤਿਗੁਰਾਂ ਤੋਂ ਪੁੱਛੀ। ਅਪਰ ਨਰੇਸ਼ਨ ਸਮ ਹਮ ਨਾਹੀ, ਸਦਾ ਬਾਸ ਬਾਸੈ ਪੁਰ ਮਾਹੀ। ਰਾਜਾ ਭੀਮ ਚੰਦ ਵਜ਼ੀਰ ਨੂੰ ਕਹਿੰਦਾ ਕਿ ਜਾ ਕੇ ਉਹਨਾਂ ਨੂੰ ਆਖੇ ਕਿ ਹੋਰਨਾਂ ਰਾਜਿਆਂ ਦੇ ਵਰਗਾ ਮੈਂ ਰਾਜਾ ਨਹੀਂ ਹਾਂ, ਭਾਵ ਕਿ ਮੈਂ ਵੱਡਾ ਰਾਜਾ ਹਾਂ। ਇਸ ਤੋਂ ਇਲਾਵਾ ਜਿੰਨੇ ਵੀ ਹੋਰ ਪਹਾੜੀ ਰਾਜੇ ਨੇ ਉਹ ਮੇਰੇ ਹੁਕਮ ਦੇ ਵਿੱਚ ਚੱਲਦੇ ਨੇ, ਅਸੀਂ ਆਪ ਦੇ ਨਗਰ ਦੇ ਪਾਸ ਹੀ ਸਦਾ ਵਸਣ ਵਾਲੇ। ਅਨਕ ਬਿਦਨ ਕੇ ਰਾਜਣ ਕਾਜ, ਪਰਿਆਣ ਜੁਤ ਚਮੂ ਸਮਾਜ। ਇਸ ਤੋਂ ਇਲਾਵਾ ਸਤਿਗੁਰਾਂ ਨੂੰ ਇਹ ਵੀ ਆਖੇ ਕਿ ਅਨੇਕਾਂ ਹੀ ਤਰੀਕਿਆਂ ਦੇ ਨਾਲ ਰਾਜ ਦੇ ਬਹੁਤ ਸਾਰੇ ਕੰਮ ਹੁੰਦੇ ਨੇ, ਪਰ ਆਣ ਜੁੱਤ ਚਮੋ ਸਮਾਜ, ਕਿਸੇ ਵੇਲੇ ਦੂਸਰੇ ਦੀ ਮਦਦ ਲੈਣ ਦੇ ਵਾਸਤੇ ਉਹਦੀ ਫੌਜ ਦੀ ਵੀ ਵਰਤੋਂ ਕਰਨੀ ਪੈ ਸਕਦੀ ਹੈ, ਭਾਵ ਕਿ ਜੇਕਰ ਮੈਨੂੰ ਲੋੜ ਪਵੇ ਤੇ ਮੈਂ ਤੁਹਾਡੇ ਤੋਂ ਫੌਜ ਦੀ ਇਮਦਾਦ ਲੈ ਸਕਦਾ ਹਾਂ, ਜੇਕਰ ਤੁਹਾਨੂੰ ਕਿਤੇ ਲੋੜ ਪਵੇ ਮੈਂ ਤੁਹਾਡੀ ਮਦਦ ਕਰਨ ਦੇ ਵਾਸਤੇ ਆਪਣੀ ਫੌਜ ਨੂੰ ਵੀ ਭੇਜ ਸਕਦਾ ਹਾਂ। ਸੰਦ ਕਰੇ ਸੁਧਰੈ ਦੁਹਯੋਰ, ਕਾਲ ਸਕੈ ਨਹੀਂ ਸ਼ਤਰੂ ਜੋਰ। ਰਾਜਾ ਮੰਤਰੀ ਨੂੰ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਆਖੇ ਕਿ ਮਿਲਾਪ ਕਰਨ ਦੇ ਵਿੱਚ ਦੋਵਾਂ ਦੇ ਕੰਮ ਸੁਧਰ ਜਾਂਦੇ ਨੇ, ਕਿਉਂਕਿ ਕੋਈ ਵੀ ਜਿਹੜਾ ਵੈਰੀ ਹੈ ਉਹਦਾ ਫਿਰ ਜ਼ੋਰ ਪੈਂਦਾ। ਸਭ ਹੀ ਰੀਤ ਹੋਏ ਹਮ ਆਛੇ, ਬਣ ਸਹਾਇਕ ਜਬ ਹੂੰ ਬਾਂਛੇ। ਮੰਤਰੀ ਨੂੰ ਕਹਿੰਦਾ ਹੈ ਕਿ ਉਹਨਾਂ ਨੂੰ ਆਖੇ ਕਿ ਮੈਂ ਉਹਨਾਂ ਦੇ ਨਾਲ ਮਿਲਾਪ ਕਰਨਾ ਚਾਹੁੰਦਾ ਹਾਂ, ਕਿਉਂਕਿ ਮਿਲਾਪ ਕਰਨ ਦੇ ਵਿੱਚ ਦੋਵਾਂ ਧਿਰਾਂ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਜੇਕਰ ਇੱਕ ਦੂਜੇ ਦੇ ਸਹਾਇਕ ਅਸੀਂ ਬਣ ਜਾਂਗੇ। ਜੇ ਸਨਮਾਨ ਮੋਹ ਮਿਲਾਪ, ਪਹੁੰਚ ਆਪ ਕੀ ਲਿਜੈ ਥਾਪ। ਰਾਜਾ ਭੀਮ ਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਕਿ ਜੇਕਰ ਮੇਰੇ ਮਿਲਾਪ ਦੀ ਗੱਲ ਨੂੰ ਉਹਨਾਂ ਨੇ ਪ੍ਰਵਾਨ ਕਰ ਲਿਆ, ਸਨਮਾਨ ਕੀਤਾ ਇਸ ਗੱਲ ਦਾ, ਪਹੁੰਚ ਆਪ ਕੀ ਲੀਜੈ ਥਾਪ, ਮੇਰੇ ਮਿਲਾਪ ਦਾ ਸਤਿਕਾਰ ਕਰਨ ਤਾਂ ਸਾਡੀ ਪਹੁੰਚ ਥਾਪ ਲਵੇ ਕਿ ਆਪਾਂ ਕਿਸ ਦਿਨ ਉਹਨਾਂ ਦੇ ਕੋਲ ਜਾ ਕੇ ਪਹੁੰਚਣਾ ਹੈ। ਰਾਜਾ ਵਜ਼ੀਰ ਨੂੰ ਸਮਝਾ ਰਿਹਾ ਆਪਣੋ ਯੋਜ ਪ੍ਰਤਾਪ ਦਿਖਾਵੋ, ਨਿਪ ਸਭ ਤੇ ਵਡਿਆਏ ਬਤਾਵੋ। ਹੁਣ ਭਾਵੇਂ ਕਿ ਰਾਜਾ ਭੀਮ ਚੰਦ ਸਤਿਗੁਰਾਂ ਦੇ ਨਾਲ ਮਿਲਾਪ ਤੇ ਜ਼ਰੂਰ ਕਰਨਾ ਚਾਹੁੰਦਾ ਹੈ, ਪਰ ਅਹੰਕਾਰ ਰਾਜੇ ਦੇ ਮਨ ਦੇ ਵਿੱਚ ਬਹੁਤਾ ਹੈ। ਮੰਤਰੀ ਨੂੰ ਕਹਿੰਦਾ ਹੈ ਕਿ ਆਪਣੀ ਤਾਕਤ ਦਾ ਜਿਹੜਾ ਪ੍ਰਤਾਪ ਹੈ ਉਹ ਵੀ ਉਹਨਾਂ ਨੂੰ ਜਾ ਕੇ ਦੱਸਣਾ ਹੈ, ਆਖੇ ਕਿ ਮੇਰੇ ਰਾਜੇ ਭੀਮ ਚੰਦ ਦੇ ਅਧਿਕਾਰ ਦੇ ਵਿੱਚ ਬਾਕੀ ਸਾਰੇ ਦੇ ਸਾਰੇ ਪਹਾੜੀ ਰਾਜੇ। ਇਤਿਆਦਿਕ ਕਹਿ ਅਨਕ ਪਰਕਾਰੀ, ਪਾਠਿਓ ਵਜ਼ੀਰ ਗਰੇਸ਼ ਹੰਕਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਅਨੇਕਾਂ ਗੱਲਾਂ ਸਮਝਾ ਕੇ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਕੱਲਿਆ ਹੈ, ਜਿਹੜਾ ਰਾਜਾ ਬਹੁਤ ਹੰਕਾਰੀ। ਮਾਨਵ ਬ੍ਰਿੰਦ ਸੰਗ ਕਰ ਦੀਨੇ, ਰਜਤ ਲਸ਼ਟ ਕਾ ਕਰ ਗਹਿ ਲੀਨੇ। ਵਜ਼ੀਰ ਦੇ ਨਾਲ ਬਹੁਤੇ ਸਾਰੇ ਆਦਮੀਆਂ ਨੂੰ ਭੇਜਿਆ ਗਿਆ ਹੈ, ਜਿਨ੍ਹਾਂ ਨੇ ਸੋਨੇ ਤੇ ਚਾਂਦੀ ਦੀਆਂ ਡੰਡਿਆਂ ਨੂੰ ਹੱਥ ਦੇ ਵਿੱਚ ਫੜਿਆ। ਗਮਨਿਓ ਚੜ ਸੁੰਦਰ ਚੰਪਾਨ, ਚੜੇ ਤਲੈਤ ਸ਼ਸਤਰ ਧਰ ਪਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਖਾਸੇ ਦੀ ਅਸਵਾਰੀ ਕੀਤੀ ਹੈ ਰਾਜੇ ਦੇ ਵਜ਼ੀਰ ਨੇ, ਆਮ ਕਰਕੇ ਜਿਹੜੀ ਪਹਾੜੀ ਪਾਲਕੀ ਹੈ ਉਸ ਨੂੰ ਚੰਪਾਨ ਆਖਿਆ ਜਾਂਦਾ ਹੈ, ਉਸ ਦੀ ਸਵਾਰੀ ਕੀਤੀ ਹੈ ਵਜ਼ੀਰ ਨੇ ਤੇ ਬਹੁਤੇ ਸਾਰੇ ਜਿਹੜੇ ਹਥਿਆਰਧਾਰੀ ਸੂਰਮੇ ਸਨ ਉਹ ਨਾਲ ਤੁਰੇ। ਉਤ ਪ੍ਰਸੰਗ ਨਿਪਕੋ ਤੇ ਸਵੇਰਾ, ਇਤ ਸਤਿਗੁਰ ਬਹੁ ਖੇਲ ਅਖੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਤੇ ਮੈਂ ਪ੍ਰਸੰਗ ਸੁਣਾਇਆ ਹੈ ਰਾਜੇ ਭੀਮ ਚੰਦ ਵਾਲੇ ਪਾਸੇ ਦਾ। ਕਹਿੰਦੇ ਨੇ ਕਵੀ ਜੀ ਕਿ ਹੁਣ ਤੁਸੀਂ ਸਤਿਗੁਰਾਂ ਵਾਲੇ ਪਾਸੇ ਦੀ ਕਥਾ ਨੂੰ ਸੁਣੋ ਕਿ ਸਤਿਗੁਰਾਂ ਨੇ ਜਦੋਂ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਿਆ ਤੇ ਜਦੋਂ ਨਗਾਰਾ ਵਜਾਇਆ ਫਿਰ ਸਤਿਗੁਰੂ ਜੀ ਪਿਛਾਂ ਪਰਤੇ। ਹਟੇ ਬਜਤ ਰਣਜੀਤ ਨਗਾਰਾ, ਦੁੱਗਣ ਬੀਰ ਰਸ ਸੁਪਟਨ ਤਾਰਾ। ਨਗਾਰੇ ਨੂੰ ਖੜਕਾਉਂਦੇ ਹੋਏ ਹੀ ਸਤਿਗੁਰੂ ਜੀ ਸ਼ਿਕਾਰ ਤੋਂ ਵਾਪਸ ਆਏ ਨੇ, ਦੁੱਗਣਾ ਚੌਗਣਾ ਜਿਹੜਾ ਵੀਰਤਾ ਦਾ ਰਸ ਸੀ ਉਹ ਸਾਰਿਆਂ ਸੂਰਮਿਆਂ ਦੇ ਵਿੱਚ ਜਾਗਿਆ। दिन प्रति अधिक प्रताप समाजा, जिस प्रकार होए को बड़ राजा। सतगुरु गोविंद सिंह जी का जरा वड्डा प्रताप है वह दिन प्रतिदिन बहुत ज्यादा वधदा है, जिस तरीके दे नाल कोई बहुत वड्डे राजे होण महाराजे हो। शस्त्र पहारन बातन करते, चलत समुख पुर आनंद निहरते। शस्त्रां दा प्रहार करदे होए ते बचन विलास करदे होए सतगुरु गोविंद सिंह सच्चे पातशाह जी आनंदपुर नूं मुड़े। उड़त तूर छाद्यो असमान, आन पहुंचे कृपा निदान। घोड़ियां दे पौड़ां दे नाल बहुत ही सारी धूल मिट्टी उड़ी है, जिन्हें इस तरह लगता है कि जिवें समान नूं ढक लिया होवे। इसे तरीके दे नाल कृपा दे खजाने सतगुरु जी आनंदपुर पहुंचे। संध्या समय परवेशे आए, उतरे सतगुर हरख यो पाए। शामा दे वेले सतगुरु जी आनंदपुर दे विच आए ने, सतगुरु सच्चे पातशाह जी बड़े प्रसन्न। खान पान कर सुख सो सोए, निज निज सदन थिरे सब कोए। रात दे वेले प्रसाद पानी छके, सारे दे सारे सुख दे नाल सुते ने। आपो अपनी जगह ते सारे दे सारे सतगुरां दे सेवक भी चले गए। जाम जामनी जबो निहारे, नौबत बजन लगी गुर द्वारे। जदों अजे पहर रात रहिंदी सी, उस वेले ही सतगुरां दे दरवाजे दे विच नौबतां पाव के नगारे वजन लगे। सुन तर बाबी चल कर आए, आसावार राग जुत गाए। सुन के रबाबी उठे ने, रबाबिया ने स्नान पानी किया है, त्यासा जी दी वार दा कीर्तन करना शुरू कर दिता, समेत होर भी बहुत सारे रागां ने। सिख संगत जह कह गन जागे, गुरबाणी को पढ़बे लागे। होर भी जिहड़ियां सिख संगतां सन ਉਹ ਸਾਰੀਆਂ ਜਾਗੀਆਂ ਨੇ। ਕਿਸੇ ਨੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਕੋਈ ਆਸਾ ਜੀ ਦੀ ਵਾਰ ਦਾ ਕੀਰਤਨ ਜਾ ਕੇ ਦਰਬਾਰ ਦੇ ਵਿੱਚ ਸੁਣਦਾ। ਜਿਤ ਕਿਤ ਭਜਨ ਹੋਤ ਜੈਕਾਰ, ਮਨੋ ਵਿਸ਼ਨ ਗਣ ਸਵਰਨ ਬਜਾਰ। ਜਿੱਥੇ ਕਿੱਥੇ ਜੈਕਾਰੇ ਛੱਡੇ ਜਾ ਰਹੇ ਨੇ, ਇਸ ਤੋਂ ਇਲਾਵਾ ਭਜਨ ਦਾ ਜਾਪ ਹੋ ਰਿਹਾ। ਮਨੋ ਵਿਸ਼ਨ ਗਣ ਸੁਰਨ ਮਜਾਰ, ਭਾਵ ਕੇ ਸਤਿਗੁਰੂ ਜੀ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਸੋਭਦੇ ਨੇ, ਜਿਸ ਤਰੀਕੇ ਦੇ ਨਾਲ ਬਹੁਤਿਆਂ ਸਾਰਿਆਂ ਦੇਵਤਿਆਂ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਸੋਭਾ ਪਾਉਂਦੇ ਨੇ। ਸੌ ਚਠਾਣ ਸ਼ਨਾਨ ਗੁਸਾਈ, ਆਸਣ ਥਿਰੇ ਸਮਾਦ ਲਗਾਈ। ਇਸ਼ਨਾਨ ਪਾਣੀ ਕਰਨ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਹੋ ਗਏ। ਅਰਣੋਦੈ ਲਖ ਕਰ ਪੁਨ ਸਾਰੇ, ਪਾਟ ਪੌਰ ਕੇ ਥਿਰੇ ਅਗਾਰੇ। ਜਦੋਂ ਸੂਰਜ ਦਾ ਚੜਾਅ ਹੋਇਆ, ਉਸ ਵੇਲੇ ਸਤਿਗੁਰੂ ਜੀ ਸਮਾਧੀ ਤੋਂ ਉਪਰਾਮ ਹੋਏ ਨੇ, ਬਹੁਤੇ ਸਾਰੇ ਪੱਟ ਪੌਰ ਦੇ ਦਰਵਾਜੇ ਦੇ ਅੱਗੇ ਖਲੋਤੇ। ਗੁਰ ਕੋ ਸੁਜਸ ਕਬਿਤ ਬਣਾਏ, ਉੱਚੇ ਅਧਿਕ ਉਚਾਰ ਸੁਣਾਏ। ਜਿਹੜੇ ਕਵਿਤ ਸਤਿਗੁਰਾਂ ਦੇ ਜਸ ਦੇ ਬਣਾ ਕੇ ਉਹਨਾਂ ਨੇ ਤਿਆਰ ਕੀਤੇ ਸਨ, ਉਹਨਾਂ ਸਾਰਿਆਂ ਕਵਿਤਾਂ ਨੂੰ ਉਹਨਾਂ ਨੇ ਰੁਚੀ ਦੇ ਨਾਲ ਉੱਚੀ ਉੱਚੀ ਸੁਣਾਇਆ। ਖਾਰੋ ਨਕੀਬ ਪੁਕਾਰ ਆਵਾਜੇ, ਮਹਾਰਾਜ ਰਾਜਣ ਪਤ ਰਾਜੇ। ਜਿਹੜਾ ਨਕੀਬ ਹੈ ਉੱਚੀ ਉੱਚੀ ਆਵਾਜ਼ ਦੇ ਨਾਲ ਇਸ ਤਰ੍ਹਾਂ ਕਹਿੰਦਾ ਹੈ, ਮਹਾਰਾਜ ਰਾਜਨ ਪਤੀ ਰਾਜੇ, ਭਾਵ ਕੇ ਮਹਾਰਾਜ ਜਿਹੜੇ ਕਿ ਰਾਜਿਆਂ ਦੇ ਵੀ ਵੱਡੇ ਸਿਰਮੌਰ ਰਾਜੇ। ਪੂਰਨ ਗੁਰੂ ਸਾਹਿਬ ਅਵਤਾਰੀ, ਜਿਨ ਕੋ ਨਿਵੈ ਤ੍ਰਿਲੋਕੀ ਸਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਪੂਰਨ ਅਕਾਲ ਪੁਰਖ ਦਾ ਅਵਤਾਰ ਨੇ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਤਿੰਨੇ ਹੀ ਲੋਕ ਨਮਸਕਾਰ ਕਰਦੇ ਨੇ। ਕਰ ਆਵਲ ਬਾਜਤ ਠਨਕਾਰਾ, ਗਰਜ ਉਠਿਓ ਰਣਜੀਤ ਨਗਾਰਾ। ਇੱਕ ਪਾਸੇ ਨਕੀਬ ਨੇ, इस तरह की आवाज कीती है। दूसरे पासे कवि संतोख सिंह जी लिखते ने कि घड़ियालां दी ठणकार बहुत उची वजी है। इस तो इलावा वह जरा नवा बनाया होया रणजीत नां दा नगारा सी वह भी जोर दे नाल खड़काया। इम बहुतान कोलाहल होवा सूरज उदय पायो सब जोवा। इस तरह का कवि जी लिखते ने कि बड़ा शोर उठा है, इन्हें चिर नू सूरज भी उदय हो गया, सूरी का चढ़ा हो गया। सत गुर वस्त्र शस्त्र तन तारे सावधान बन निकसे द्वारे। सतगुरु गोविंद सिंह सच्चे पातशाह जी ने शस्त्रां ते वस्त्रां नू सजाया है ते फिर सतगुरु जी सावधान होके बाहर निकले। सभा सदन में पहुंचे जाए झूलत कलगी आनंद वधाए। जिथे सभा लगनी सी उस जगह ते सतगुरु जी जा पहुंचे ने। सतगुरां दे दस्तारे दे उते जड़ी कलगी लगी हुई है वह बहुत ही ज्यादा आनंद दे नाल झूलदी है, जिदे नाल सारयां नू खुशी मिलदी। फर्श मखमली पर सिंघासन बैठे गुरु शोभत शुभ आसन। मखमली बिछाइयां कीतियां हुईयां सन जिदे उत्ते सतगुरां दे बैठन दे वास्ते एक सिंघासन डाया गया सी। सतगुरु सच्चे पातशाह जी अपने आसन दे उत्ते जाके बैठ गए। पांचों प्राता वीर बिलंद ब्रेंद मसांद बंद कर बंद। बीबी वीरो जी दे पंजे ही सपुत्र जेड़े के बहुत ज्यादा वड्डे सूरमे ने ओ भी आए ने, बहुते सारे मसंदा ने भी आण के नमस्कारां कीती। मातल पुन कृपाल कर बंदन सूरज मल के नंदन नंदन। इन्ने चिर नूं मामा कृपाल जी भी उत्थे पहुंच गए ने, उन्होंने आण के भी सतगुरां नूं नमस्कार कीती है। ते दूसरे पासे सूरजमल जी दे पुत्र दे अगों जिहड़े पुत्र सन भाव के सूरजमल जी दे जिहड़े पोतरे सन गुलाब राय ते श्याम दास ओह भी पहुंचे। इत्ते आदिक सब सभा परिवार ते मनो चंद उड गण दुत तारत। कवि संतोख सिंह जी लिखते ने एक परिवार की तरह इस तरीके दे नाल सभा लगी है ते सारी सभा दे विच सतगुरु जी इस तरह शोभा पाउंदे ने जिवें तारियां दे मंडल दे विच चंद्रमा दी शोभा होवे, जो चंद्रमा होवे पुन्या दा। चमकत चावर चार तुरंत जन रव किरण निकर नियरंत। इस तो इलावा बहुत ही ज्यादा जड़ा चमकदार चौर है वह सतगुरां दे सीस दे उत्ते कीता जा रहा है। जन रव किरण निकर नियर अंत है, भाव के जिस तरीके दे नाल सूरी दे सारियां किरणा नेड़े आ रही हुण इस तरह लगदा। कंचन रजत छरी कर तरे एक दिश गोर टिग देख खरे। सोने दे ते चांदी दे डंडियां नूं फड़के दो जरे सतगुरां दे सिपाही ने ओ सतगुरां दे दोवें पासे खलोते ने। दर्शन कांखी दिन प्रति आवे लगा सवा तव देखण पावे। दर्शना दे जरे अभिलाखी ने ओ दिन प्रतिदिन रोज ही आउंदे ने, जदों सभा लगदी है ते फिर सारे दे सारे सतगुरां दा दर्शन करदे। गुर दरबार पयो जब पारी अनक अकोर अरप अगारी। कवि संतोख सिंह जी लिखते ने इसे तरीके दे नाल हौली हौली गुरु जी का दरबार बहुत ही ज्यादा संगत दे नाल भर गया है। अनेकां प्रकार दियां भेटावां सतगुरां दे चरणां दे विच अर्पण हो चुकियां सतगुरां दे चरणां दे विच। डेढ़ जाम जब बैठ बितायो द्वार पाल तब अंतर आयो। जदों डेढ़ पहर इसे तरीके दे नाल बतीत हो गया इन्ने चिर नूं जिहड़ा द्वार पाल सी ओह सतगुरां दे लागे आए। हाथ जोर कर अर्ज गुजारी चौबदार इक पौर अगारी। उस द्वारपाल ने सतगुरां दे चरणां दे विच हाथ जोड़ के बेनती कीती है कि सच्चे पातशाह साडा जिहड़ा चौबदार इक सिख है वह दरवाजे ते हुणे आया। تیم چاند کو آئے وزیر ملیو چہرہ ور کے تیر. کہندا سچے پاتشاہ اس چوبدار نے یہ آن کے خبر دیتی ہے کہ راجے بھیم چند پہاڑی دا وزیر آیا ہوا ہے جڑا وزیر تواڈے نال ملاب کرنا چاہندا ہے. تس سد کو سو چل کر آیو سن کل گی تر بچ پور مایو. دوارپال نے ستگرو نو آخیا کہ چوبدار یہی خبر لے کے آیا ہے کہ راجے دا وزیر تواڈا درشن کرنا چاہندا ہے. اس ویلے جدوں ارج ہوئی ستگراں دے چرناں دے وچ تے پھر ستگرو سچے پاتشاہ جی نے اس طرح حکم کیتا. کہندے نے اب تس کھان پان سدھ لیجے آچھے تھان سیور کو دیجے. ستگرو جی کہندے نے کہ راجے دا جڑا وزیر آیا ہے او دے کھان پین دا چنگا دھیان رکھیا جاوے, او دی خبر سار جا کے لو تے چنگی جگہ دے اتے اس دا ڈیرا لوا. پچھلے پہر سمیپ بلاویں تس کی مسلت سنے سناویں. ستگرو جی کہندے نے کہ جدوں دن دا پچھلا پہر ہوے گا اس ویلے راجے دے وزیر نو اسیں اپنے کول بلاواں گے, کی کہن دے واسطے او آیا ہے او دا متا بھی سناں گے تے اپنا متا بھی سناواں گے. ایم کر حکم اٹھے گوسائی سندر سدن پرویش جائی. کبھی جی لکھتے نے اس طرح دا حکم دے کے ستگرو جی سبا دے وچوں اٹھ کھلوتے نے اپنے سندر گھر دے وچ ستگراں نے جا پرویش کیتا. کھان پان کر دیوس ٹرایو سوچ شنان کرن من پایو. کھان پان کر دیوس ٹرایو پاو کے دن کھاندیاں پیندیاں ٹلیا, اشنان پانی دوبارہ ستگراں نے کیتا. جام دیوس باقی جب رہیو سو وزیر بلواون چہیو. جدوں ایک پہر دن ٹلن دے وچ باقی رہندا سی اس ویلے اس راجے دے آئے ہوئے وزیر نو ستگراں نے بلاون دی اچھا نو دھارن کیتا. سبا تھان میں بیٹھ کرپالا پھرے آئے سب یاد کرپالا. کرپالو ستگرو گوبند سنگھ جی بھی سبا دے وچان کے بیٹھ گئے نے. اس تو علاوہ ماما کرپال جی ورگے جڑے مکھ سپریے سیوک سن وہ بھی آئے. نند چند تے آد مسند لاگیو گرو دربار بلند. نند چند ستگراں دا سیوک آیا ہے. اس تو علاوہ بہتے سارے مسند آئے نے. گرو جی دا دربار بہت وڈا اسی طریقے دے نال سکھاں سیوکاں دے نال سج گیا. نر پٹھ لیو بلائے وزیر کر بندن بیٹھو پرب تیر. ایک سیوک نو کل کے ستگراں نے راجے بھیم چند دے وزیر نو اپنے کول بلایا ہے. راجے دا وزیر پہنچیا ہے, آن کے ستگراں نو نمسکار کیتے تے ستگراں دے لاگے بیٹھے. کرتے ارپ اکور اگارے نمو نرپت کر جور اچارے. نالے وزیر نے ستگراں دے چرناں دے وچ بھیٹا ارپن کیتے, نالے نمسکار کیتے تے دوبارہ پھر نمسکار کردا ہے تے ہاتھ جوڑ کے بینتی کردا ہے کہ سچے پاتشاہ میں اپنے راجے دے ولوں وی تواڈے چرناں دے وچ نمسکار کردا. ست گور کشل بوجنا کینی نمر ہوئے تین سب کہہ دینی. ستگرو گوبند سنگھ جی نے وزیر دی سکھ سان دی خبر پوچھی ہے. بڑی ہی نمرتا دے نال وزیر نے اپنے سکھ سان دی خبر دسی. پرب جی تمرو سنیو نگارا مہی پالک سنسے من تارا. ہاتھ جوڑ کے راجے دے وزیر نے ستگراں دے چرناں دے وچ بینتی کرنی شروع کیتی ہے. کہندا ہے سچے پاتشاہ جدوں ساڈے راجے نے کل تواڈے نگارے نو سنیا سی تے راجے دے من دے وچ بہت ہی زیادہ شنکا پیدا ہویا سی. موکو صدراور کی ہوتی کہہ کر سمجھایو گر پتی. کہندا ہے کہ راجے نے آکھیا کہ کدا نگارا وجرا ہے, کسے ویری دا نگارا تے نہیں وجدا, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਬਾਰੇ ਖਬਰ ਸੀ, ਇਸ ਕਰਕੇ ਮੈਂ ਉਸ ਨੂੰ ਤੁਹਾਡੇ ਬਾਰੇ ਦੱਸ ਕੇ ਸਮਝਾਇਆ। ਸੁਣਤ ਸੁਜਸ ਕੋ ਬਹੁਤ ਆਨੰਦਾ, ਮਦਰ ਸ਼ਬਦ ਗਨ ਮੋਰ ਮਨਿੰਦਾ। ਰਾਜੇ ਦਾ ਵਜ਼ੀਰ ਸਤਿਗੁਰਾਂ ਨੂੰ ਕਹਿੰਦਾ ਕਿ ਜਦੋਂ ਮੈਂ ਤੁਹਾਡੇ ਜਸ ਦਾ ਬਿਆਨ ਕੀਤਾ ਤੇ ਉਸ ਜਸ ਨੂੰ ਸੁਣ ਕੇ ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ। ਕਹਿੰਦਾ ਸੱਚੇ ਪਾਤਸ਼ਾਹ ਇੰਨਾ ਜ਼ਿਆਦਾ ਉਹ ਖੁਸ਼ ਹੋਇਆ ਜਿਵੇਂ ਕਿ ਬੱਦਲਾਂ ਦੀ ਆਵਾਜ਼ ਨੂੰ ਸੁਣ ਕੇ ਮੋਰ ਖੁਸ਼ ਹੁੰਦਾ।
ਅਭਿਲਾਖਤ ਚਿਤ ਦਰਸ ਤੁਮਾਰਾ, ਮੋਹ ਪਠਾਇਓ ਏਵ ਉਚਾਰਾ।
ਕਹਿੰਦਾ ਕਿ ਰਾਜਾ ਭੀਮ ਚੰਦ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੀ ਮੰਗ ਨੂੰ ਧਾਰਨ ਕਰਦਾ, ਮੈਨੂੰ ਉਸਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਤੁਹਾਡੇ ਚਰਨਾਂ ਦੇ ਵਿੱਚ ਭੇਜਿਆ।
ਉਤ ਗੁਰ ਕੋ ਕਰ ਹਿਤ ਹਮ ਰਾਜੇ, ਨਿਕਟ ਬਸਨ ਤੇ ਪੁਰਵੇ ਕਾਜੇ।
ਵਜ਼ੀਰ ਕਹਿੰਦਾ ਕਿ ਰਾਜੇ ਭੀਮ ਚੰਦ ਦਾ ਕਹਿਣਾ ਹੈ ਇੱਕ ਪਾਸੇ ਸਤਿਗੁਰੂ ਦਾ ਘਰ ਹੈ ਤੇ ਦੂਸਰੇ ਪਾਸੇ ਮੈਂ ਪਹਾੜੀ ਵੱਡਾ ਰਾਜਾ ਹਾਂ, ਨਿਕਟ ਬਸਨ ਤੇ ਪੁਰਵੇ ਕਾਜੇ, ਭਾਵ ਕੇ ਦੋਵੇਂ ਇੱਕ ਦੂਜੇ ਦੇ ਲਾਗੇ ਵਸਦੇ ਹਾਂ, ਇਸ ਕਰਕੇ ਜੇਕਰ ਮਿਲਾਪ ਹੋਵੇਗਾ ਤੇ ਫਿਰ ਦੋਵਾਂ ਦੇ ਕਾਰਜ ਸੌਰਨਗੇ।
ਹਮਰੋ ਕਿਦੋਂ ਗੁਰੂ ਕੋ ਹੋਏ, ਕਰ ਸੁਧਾਰ ਮਿਲ ਦਿਸ਼ ਦੋਏ।
ਵਜ਼ੀਰ ਕਹਿੰਦਾ ਸੱਚੇ ਪਾਤਸ਼ਾਹ ਸਾਡਾ ਰਾਜਾ ਕਹਿੰਦਾ ਕਿ ਜੇਕਰ ਕਦੇ ਵੀ ਇੱਕ ਦੂਜੇ ਦੀ ਸਾਨੂੰ ਲੋੜ ਪਵੇਗੀ ਤੇ ਅਸੀਂ ਇੱਕ ਦੂਜੇ ਦੀ ਇਮਦਾਦ ਕਰਾਂਗੇ, ਮਦਦ ਕਰਾਂਗੇ ਤੇ ਜਿਹਦਾ ਵੀ ਕਾਰਜ ਵਿਗੜਦਾ ਹੋਵੇਗਾ ਉਹਦੇ ਕਾਰਜ ਨੂੰ ਸੁਧਾਰਿਆ ਜਾਏਗਾ।
ਇਤਿਆਦਿਕ ਲਖ ਲਾਭ ਵਿਸਾਲਾ, ਚਾਹਤ ਮੇਲ ਨਿਤ ਮਹੀ ਪਾਲਾ।
ਰਾਜੇ ਦਾ ਵਜ਼ੀਰ ਕਹਿੰਦਾ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਲਾਭਾਂ ਦੀ ਵਿਚਾਰ ਕੀਤੀ ਹੈ ਰਾਜੇ ਭੀਮ ਚੰਦ ਨੇ ਤੇ ਹੁਣ ਰਾਜਾ ਭੀਮ ਚੰਦ ਸੱਚੇ ਪਾਤਸ਼ਾਹ ਤੁਹਾਡੇ ਨਾਲ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਮਿਲਾਪ ਕਰਨਾ ਚਾਹੁੰਦਾ।
ਆਵਤ ਕੋ ਸਨਮਾਨ ਬਖਾਨੋ, ਬਦਲ ਪ੍ਰੇਮ ਜਿਮ ਕਰਨਾ ਠਾਨੋ।
ਵਜ਼ੀਰ ਹੱਥ ਜੋੜ ਕੇ ਕਹਿੰਦਾ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਜਦੋਂ ਰਾਜਾ ਤੁਹਾਡੇ ਚਰਨਾਂ ਦੇ ਵਿੱਚ ਆਵੇ ਤੇ ਤੁਸੀਂ ਉਹਦਾ ਸਨਮਾਨ ਕਰਿਓ, ਦੂਸਰੇ ਪਾਸੇ ਰਾਜਾ ਵੀ ਤੁਹਾਡਾ ਆਦਰ ਮਾਣ ਕਰੇਗਾ। ਬਦੈ ਪ੍ਰੇਮ ਜਿਮ ਕਰਨਾ ਠਾਨੋ, ਸੱਚੇ ਪਾਤਸ਼ਾਹ ਜਿਵੇਂ ਤੁਸੀਂ ਦਇਆ ਕਰੋਗੇ ਉਸੇ ਤਰੀਕੇ ਦੇ ਨਾਲ ਦੋਵਾਂ ਧਿਰਾਂ ਦਾ ਜਿਹੜਾ ਮੇਲ ਮਿਲਾਪ ਹੈ ਉਹ ਸੁਖਮਈ ਹੀ ਹੋਵੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਆਖਿਆ ਰਾਜੇ ਭੀਮ ਚੰਦ ਦੇ ਵਜ਼ੀਰ ਨੇ।
ਥੋੜੇ ਦਿਨਾਂ ਦੇ ਬਾਅਦ ਵਜ਼ੀਰ ਦਾਨਾ, ਚੱਲ ਗੁਰੂ ਜੀ ਦੇ ਪਾਸ ਆਵਦਾ ਏ। ਬੜਾ ਮਾਨ ਕੀਤਾ ਦਸਮੇਸ਼ ਜੀ ਨੇ, ਵੇਖ ਸ਼ਾਨ ਹੈਰਾਨ ਹੋ ਜਾਵਦਾ ਏ। ਹੱਥ ਜੋੜ ਕੇ ਨਾਲ ਅਧੀਨਗੀ ਦੇ, ਕਰ ਅਰਜ਼ ਵਜ਼ੀਰ ਸੁਨਾਵਦਾ ਏ। ਜੇ ਕਰ ਆਗਿਆ ਹੋਵੇ ਕਰਤਾਰ ਸਿੰਘਾ, ਭੀਮ ਚੰਦ ਦੀਦਾਰ ਨੂੰ ਚਾਹਵਦਾ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਵਜ਼ੀਰ ਨੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੇਕਰ ਤੁਹਾਡੀ ਆਗਿਆ ਹੋਵੇ ਤੇ ਮੈਂ ਰਾਜੇ ਨੂੰ ਤੁਹਾਡਾ ਮਿਲਾਪ ਕਰਵਾਵਾਂ, ਕਿਉਂਕਿ ਰਾਜਾ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਹੈ।
ਸ੍ਰੀ ਕਲਗੀ ਤਰ ਕੋ ਰੁਖ ਪਾਏ, ਮਾਤਲੀ ਉੱਤਰ ਦਿਓ ਬਣਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੁੱਖ ਨੂੰ ਦੇਖਿਆ ਤੇ ਫਿਰ ਸਤਿਗੁਰੂ ਜੀ ਤੇ ਨਾ ਬੋਲੇ, ਲਾਗੋ ਮਾਮਾ ਕਿਰਪਾਲ ਜੀ ਨੇ ਵਜ਼ੀਰ ਨੂੰ ਆਖਿਆ।
ਕਹਿੰਦੇ ਨੇ ਜੇ ਪ੍ਰੇਮੀ ਗੁਰ ਘਰ ਕੋ ਹੋਏ, ਆਦਰ ਕਿਉਂ ਨਾ ਪਾਏ ਟਿਗ ਸੋਏ।
ਮਾਮਾ ਕਿਰਪਾਲ ਜੀ ਵਜ਼ੀਰ ਦੇਵੀ ਚੰਦ ਨੂੰ ਕਹਿੰਦੇ ਨੇ ਕਿ ਜਿਹੜਾ ਵੀ ਗੁਰੂ ਘਰ ਦਾ ਪ੍ਰੇਮੀ ਹੋਵੇ ਉਹਦਾ ਗੁਰੂ ਘਰ ਦੇ ਵਿੱਚ ਆਦਰ ਮਾਣ ਜ਼ਰੂਰ ਹੁੰਦਾ।
ਜਥਾ ਪਾਵਣਾ ਹਿਰਦੈ ਉਠਾਵੇ, ਸ੍ਰੀ ਸਤਿਗੁਰ ਤੇ ਤਤਛਿਨ ਪਾਵੇ।
ਮਾਮਾ ਕਿਰਪਾਲ ਜੀ ਕਹਿੰਦੇ ਨੇ ਵਜ਼ੀਰ ਨੂੰ ਕਿ ਤੂੰ ਆਖਿਆ ਹੈ ਕਿ ਸਤਿਗੁਰਾਂ ਦੇ ਵੱਲੋਂ ਰਾਜੇ ਦਾ ਆਦਰ ਮਾਣ ਤੇ ਸਤਿਕਾਰ ਹੋਵੇ। ਮਾਮਾ ਕਿਰਪਾਲ ਜੀ ਕਹਿੰਦੇ ਨੇ ਕਿ ਜਿਹੜਾ ਵੀ ਭਾਵਨਾ ਨੂੰ ਚੰਗੀ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਂਦਾ ਹੈ, ਸਤਿਗੁਰੂ ਜੀ ਤਤ ਛਿਨ ਹੀ ਉਹਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ।
ਇਹ ਤੋ ਕਿਰਪਾ थकल पर तर रंक राव की कामन पुरे। मामा कृपाल जी कहिंदे ने कि सतगुरु जी ते सारयां दे उत्ते इक्को जिही कृपा करदे ने, भावें सतगुरां दे दरबार दे विच राजा आवे ते भावें कोई कंगाल आवे, सारयां दे मन दीआं कामनावां सतगुरु जी ते इक्को जिहीआं जाण के पूरियां करदे ने। तीव चंद कहलूरी राजा द्वितीय गुरु प्रेम उप राजा। कृपाल जी कहिंदे ने कि राजा भीम चंद बिलासपुर रियासत दा राजा है ते दूसरा सतगुरां दा प्रेमी वी जापदा है, तेरे आखियां होईयां गल्लां नूं सुन के। तृतीय बास समीप सदीवा मिलन सोहित पुण कर मन नीवा। मामा कृपाल जी कहिंदे ने कि तीजी गल है कि सदीवी तौर दे उत्ते साडे नाल ही रहण वाला है, मिलन सोहित पुण कर मन नीवा, भाव के हित नाल मिलना ते मन नूं नीवा करके ओ चाहुंदा है। इत्यादिक गुण घने विचारो आवो भली बात निरतारो। मामा कृपाल जी कहिंदे ने कि बहुते गुण ने, एक ते राजा भीम चंद बिलासपुर रियासत दा राजा है, दूसरा गुरु दे चरणा दा प्रेमी है, तीसरा लागे रहण वाला है, मन नूं नीवा करके ओ दर्शना दी चाह रखदा है। इस तरीके दे नाल इह सारयां तों चंगी ही गल होवेगी कि सतगुरां दा ते राजे भीम चंद दा मिलाप होवे। मुस्कावत कलगी तर कहियो गिरपत शौक काहे बहो लहियो। इस तों बाद मुस्कुरा के सतगुरु गोविंद सिंह सच्चे पातशाह जी वजीर नूं पुछदे ने, कहिंदे ने गिरपत शौक काहे बहो लहियो। सतगुरु जी कहिंदे ने कि राजे भीम चंद नूं किस चीज दा बहुता ज्यादा शौक है।
करन अखेर कितक मन पावे कैसो यस पर चढ़न सुहावे।
सतगुरु जी ने बहुते सारे वजीर दे उत्ते सवाल कीते। सतगुरु जी कहिंदे ने कि केड़े केड़े चंगे शौक ने राजे नूं। सतगुरु जी कहिंदे ने कि शिकार खेडण दी बिरती नूं किन्ना कु धारण करदा है, इस तों इलावा किस तरह दे घोड़े दी सवारी करन दी चाह रखदा है।
किस आयद को है अभ्यासा रखे तुफांग के चांप सुपासा।
सतगुरु जी कहिंदे ने कि किस तरह दे हथियार दा ओ नित्ता प्रति अभ्यास करदा है। सतगुरु जी कहिंदे ने कि बंदूक रखदा है जां कि तनिश नूं सांभदा है।
कौन सुथल मैं सुनियो नगारा जिस ते आवण को मन तारा।
सतगुरु जी इस तों इलावा ए वी कहिंदे ने कि जदों नगारा सुनिया राजे ने, उस वेले राजा केड़ी जगह दे उत्ते मौजूद सी जिस दी आवाज नूं सुन के उन्हें साडे तक पहुंचण दी कोशिश कीती।
हाथ जोर कह अर्ज वजीर गिर प्रति भीम चंद बर वीर।
जदों सतगुरु गोविंद सिंह जी ने इस तरह दे सवाल कीते उस वेले हाथ जोड़ के राजे दे वजीर ने अर्ज कीती, कहिंदा गिरपत भीम चंद बर वीर, कहिंदा कि साडा जिहड़ा राजा भीम चंद है ओ बहुत ही ज्यादा वड्डा सूरमा है।
सैलपति सब आय समान सुमत वांत अत मसलत ठान।
वजीर कहिंदा कि बाकी जिन्ने भी पहाड़ी राजे ने ओ राजे भीम चंद दी आग्या दे विच ही चलदे ने, ते जिन्ने भी किसे ने सलाह लैणी हुंदी है ओ इस दी आण के सलाह लैंदा है, क्योंकि इह सियाणा राजा है, चंगी सलाह दिंदा है।
राजनीत में निपुण बिसाला सब ते अदक चमु तिस नाला।
राजे दा वजीर कहिंदा कि राजा भीम चंद राजनीति दे विच बहुत ज्यादा निपुण है, इस तों इलावा सारयां तों ज्यादा जिहड़ी फौज है ओ इसे ही राजे दे कोल।
कब कब चढ़ अखेर करन को बहु अभ्यास शस्त्र तरन को।
वजीर कहिंदा कि कदे कदे शिकार खेडण दे वास्ते जांदा है ते बहुते सारे शस्त्रां दा अभ्यास करदा है, भाव के बहुते शस्त्रां नूं चलाउणा जानदा है।
तुम शिकार को करन गए जब
ਨਿਜ ਗ੍ਰਾਮਣ ਮੈਂ ਨਿਕਟ ਹੋ ਤੋ ਤਬ। ਕਹਿੰਦਾ ਸਤਿਗੁਰਾਂ ਨੂੰ ਕਿ ਜਦੋਂ ਤੁਸੀਂ ਸ਼ਿਕਾਰ ਖੇਡਣ ਦੇ ਵਾਸਤੇ ਗਏ ਸੀ ਉਸ ਵੇਲੇ ਨਜ਼ਦੀਕ ਹੀ ਪਹੁੰਚਿਆ ਹੋਇਆ ਸੀ ਰਾਜਾ ਭੀਮ ਚੰਦ। ਦਿਓ ਆ ਗਿਆ ਅਬ ਲੈ ਕਰ ਆਊ ਸੁਧ ਰਾਵਰ ਕੀ ਸਕਲ ਸੁਣਾਉ। ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਮੈਨੂੰ ਵਾਪਸ ਜਾਣ ਦੀ ਆਗਿਆ ਦੇਵੋ ਤਾਂ ਕਿ ਰਾਜੇ ਭੀਮ ਚੰਦ ਨੂੰ ਮੈਂ ਜਾ ਕੇ ਤੁਹਾਡੀ ਖਬਰ ਦੇਵਾਂ ਤੇ ਤੁਹਾਡੀ ਗੱਲ ਸੁਣਾ ਕੇ ਉਹਦਾ ਤੁਹਾਡੇ ਨਾਲ ਮਿਲਾਪ ਕਰਵਾਵਾਂ। ਬਹੁ ਮੋਲਾ ਸਿਰ ਪਾਓ ਮੰਗਾਇਓ ਕਰ ਗੁਰ ਹੁਕਮ ਵਜ਼ੀਰ ਦਿਵਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਵੱਡ ਮੁੱਲਾ ਬਹੁਤਾ ਕੀਮਤੀ ਸਤਿਗੁਰਾਂ ਨੇ ਸਿਰੋਪਾ ਮੰਗਵਾਇਆ ਤੇ ਉਸ ਰਾਜੇ ਦੇ ਵਜ਼ੀਰ ਨੂੰ ਉਹ ਸਿਰੋਪਾ ਬਖਸ਼ ਦਿੱਤਾ। ਕਰ ਬੰਧਨ ਕੋ ਰੁਖ ਸਦ ਹੋਇਓ ਹਰਖਤ ਬਹੁ ਸੁਸ਼ੀਲ ਜੁਤ ਜੋਇਓ। ਵਜ਼ੀਰ ਸਤਿਗੁਰਾਂ ਨੂੰ ਨਮਸਕਾਰ ਕਰਦਾ ਹੋਇਆ ਉਥੋਂ ਵਾਪਸ ਪਰਤਿਆ ਹੈ। ਹਰਖਤ ਬਹੁ ਸੁਸ਼ੀਲ ਜੁਤ ਜੋਇਓ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁਭਾਅ ਨੂੰ ਬਹੁਤ ਹੀ ਜ਼ਿਆਦਾ ਸ਼ੀਲ ਮੰਨਿਆ। ਇਸ ਕਰਕੇ ਵਜ਼ੀਰ ਬਹੁਤ ਹੀ ਜ਼ਿਆਦਾ ਪ੍ਰਸੰਨਤਾ ਦੇ ਨਾਲ ਵਾਪਸ ਮੁੜਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ
ਸਤਿਗੁਰੂ ਜੀ ਨੇ ਖੁਸ਼ੀ ਨਾਲ ਕਹਿਆ ਬੜੀ ਖੁਸ਼ੀ ਰਾਜਾ ਸੌ ਵਾਰ ਆਵੇ ਗੁਰੂ ਨਾਨਕ ਦੇਵ ਦਾ ਘਰ ਖੁੱਲਾ ਪਾਵੇ ਫਲ ਜੋ ਕਰਨ ਦੀਦਾਰ ਆਵੇ। ਜਿਵੇਂ ਮਿਲੇਗਾ ਮਿਲਾਂਗੇ ਉਸ ਤਰ੍ਹਾਂ ਰਾਜਾ ਚਿੱਤ ਦੀ ਸੰਗ ਉਤਾਰ ਆਵੇ। ਗਿਆ ਪਰਤ ਵਜ਼ੀਰ ਕਰਤਾਰ ਸਿੰਘਾ ਭੀਮ ਚੰਦ ਫਿਰ ਕਰਨ ਦੀਦਾਰ ਆਵੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਵਜ਼ੀਰ ਨੂੰ ਸਤਿਗੁਰਾਂ ਨੇ ਆਖਿਆ ਕਿ ਸੌ ਵਾਰੀ ਖੁਸ਼ੀ ਦੇ ਨਾਲ ਭਾਵੇਂ ਰਾਜਾ ਦਰਸ਼ਨਾਂ ਦੇ ਵਾਸਤੇ ਆਵੇ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਵਜ਼ੀਰ ਫਿਰ ਵਾਪਸ ਪਰਤ ਗਿਆ ਹੈ। ਭੀਮ ਚੰਦ ਫਿਰ ਕਰਨ ਦੀਦਾਰ ਆਵੇ, ਕਿਵੇਂ ਰਾਜਾ ਭੀਮ ਚੰਦ ਦੀਦਾਰ ਕਰਨ ਦੇ ਵਾਸਤੇ ਆਵੇਗਾ। ਅੱਗੇ ਕਵੀ ਜੀ ਲਿਖਦੇ ਨੇ, ਮੈਂ ਬਿਆਨ ਕਰਾਂਗਾ। ਕਵੀ ਜੀ ਅਗਲੇ ਅਧਿਆ ਦਾ ਪ੍ਰਾਰੰਭ ਕਰਦੇ।
ਬੇਦਾ ਹੋਏ ਸਤਿਗੁਰੂ ਤੇ ਹਰਖਤ ਲੈ ਸਿਰੋ ਪਾਏ ਭੀਮ ਚੰਦ ਗਿਰ ਇੰਦ ਟਿਗ ਗਾ ਵਜ਼ੀਰ ਉਤ ਲਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੇ ਵਜ਼ੀਰ ਨੇ ਸਤਿਗੁਰਾਂ ਤੋਂ ਸਿਰੋਪਾ ਲਿਆ ਹੈ ਤੇ ਵਿਦਾਇਗੀ ਲਈ ਹੈ। ਫਿਰ ਰਾਜੇ ਭੀਮ ਚੰਦ ਦੇ ਕੋਲ ਵਜ਼ੀਰ ਪਰਤ ਕੇ ਆ ਗਿਆ ਹੈ ਬੜੀ ਹੀ ਛੇਤੀ।
ਨਵੋ ਠਾਣ ਬੈਠਿਓ ਨਿਪ ਪਾਸੀ ਗੁਰਨ ਬਾਰਤਾ ਸਕਲ ਪਰ ਕਾਸ਼ੀ।
ਰਾਜੇ ਭੀਮ ਚੰਦ ਨੂੰ ਆਣ ਕੇ ਰਾਜੇ ਦੇ ਵਜ਼ੀਰ ਨੇ ਨਮਸਕਾਰ ਕੀਤੀ ਹੈ, ਫਿਰ ਲਾਗੇ ਬੈਠ ਕੇ ਸਤਿਗੁਰਾਂ ਦੀ ਵਾਰਤਾ ਨੂੰ ਸੁਣਾਉਣ ਲੱਗਾ। ਕਹਿੰਦਾ ਬਾੜੀ ਉਤਸ਼ਾਹ ਵੰਤ ਬਲ ਭਾਰੀ ਅਜ਼ਮਤ ਜਾਗਤ ਜੋਤ ਉਦਾਰੀ। ਵਜ਼ੀਰ ਕਹਿੰਦਾ ਕਿ ਹੇ ਰਾਜਾ ਸਾਹਿਬ, ਵੱਡਾ ਉਤਸ਼ਾਹ ਵਾਲਾ ਹੈ ਸਤਿਗੁਰੂ ਤੇ ਬਹੁਤ ਜ਼ਿਆਦਾ ਬਲ ਵਾਲਾ ਹੈ। ਅਜ਼ਮਤ ਜਾਗਤ ਜੋਤ ਉਦਾਰੀ ਭਾਵ ਕੇ ਸ੍ਰੇਸ਼ਟ ਕਰਾਂ ਮਾਤਾਂ ਯੋਗ ਨੇ।
ਤੁਮਰੋ ਕਹਿਓ ਸ਼ਰਵਣ ਸੁਣ ਆਛੇ ਜਥਾ ਜੋਗ ਉੱਤਰ ਦੇ ਪਾਛੇ।
ਵਜ਼ੀਰ ਕਹਿੰਦਾ ਕਿ ਤੁਹਾਡੀ ਆਖੀ ਹੋਈ ਗੱਲ ਨੂੰ ਸਤਿਗੁਰਾਂ ਨੇ ਚੰਗੇ ਤਰੀਕੇ ਦੇ ਨਾਲ ਪਹਿਲਾਂ ਸੁਣਿਆ ਤੇ ਫਿਰ ਜਥਾ ਯੋਗ ਹੀ ਉੱਤਰ ਦਿੱਤਾ।
ਸਾਦਰ ਮੁਲਾਕਾਤ ਠਹਿਰਾਈ ਮਿਲੋ ਆਪ ਲਿਹੋ ਕਾਜ ਬਣਾਈ।
ਸਤਿਗੁਰਾਂ ਨੇ ਤੁਹਾਡੇ ਨਾਲ ਮੁਲਾਕਾਤ ਕਰਨੀ ਮੰਨ ਲਈ ਹੈ, ਇਸ ਕਰਕੇ ਤੁਸੀਂ ਜਦੋਂ ਮਰਜ਼ੀ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰ ਸਕਦੇ ਹੋ ਤੇ ਉਹਨਾਂ ਦੇ ਨਾਲ ਆਪਣਾ ਮਿਲਾਪ ਕਰਕੇ ਆਪਣੇ ਕੰਮਾਂ ਨੂੰ ਸਵਾਰ ਸਕਦੇ ਹੋ।
ਪੀਰ ਬਿਲੰਦ ਅਨੰਦਪੁਰ ਮਹੀਆ ਉਤਰੀ ਚਮੋ ਸਪਟ ਜਹ ਕਹੀਆ।
ਇਸ ਤੋਂ ਇਲਾਵਾ ਦੇਵੀ ਚੰਦ ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਅਨੰਦਪੁਰ ਨਗਰੀ ਦੇ ਵਿੱਚ ਬਹੁਤੀ ਸਾਰੀ ਸਤਿਗੁਰਾਂ ਦੀ ਫੌਜ ਦੀ ਭੀੜ।
ਸਿੱਖ ਸੰਗਤ ਸਭ ਦਿਸ਼ ਤੇ ਆਵੇ ਵਸਤੇ ਅਜਾਇਬ ਭੇਟ ਚੜਾਵੇ।
ਇਸ ਤੋਂ ਇਲਾਵਾ ਬਹੁਤੀ ਸਾਰੀ ਸਿੱਖ ਸੰਗਤ ਵੀ ਨਿਤਾ ਪ੍ਰਤੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਉਂਦੀ ਹੈ। ਅਜੀਬ ਤੇ ਅਲੌਕਿਕ ਕਿਸਮ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸੰਗਤਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਜਾਂਦੀਆਂ।
ਉਰਵੇ ਮਨੋ ਕਾਮਨਾ ਸਭ ਕੀ ਹਰਖਿਓ ਪਿਖੀ ਜੋਤ ਮੈਂ ਜਬਕਿ।
ਕਹਿੰਦਾ ਕਿ ਸਾਰਿਆਂ ਦੀਆਂ ਮਨੋ ਕਾਮਨਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਹੁੰਦੀਆਂ ਨੇ। ਵਜ਼ੀਰ ਕਹਿੰਦਾ ਕਿ ਜਦੋਂ ਦਾ ਮੈਂ ਸਤਿਗੁਰਾਂ ਦਾ ਦਰਸ਼ਨ ਕੀਤਾ ਮੇਰਾ ਮਨ ਤੇ ਚਾਹ ਦੇ ਨਾਲ ਭਰਿਆ ਹੋਇਆ।
ਉਚਿਤ ਆਪ ਕੋ ਤੂਰਨ ਚਲੀਏ ਹਿਰਦੇ ਭਾਉ ਤਰ ਗੁਰ ਸੰਗ ਮਿਲੀਏ।
ਰਾਜੇ ਭੀਮ ਚੰਦ ਨੂੰ ਉਸਦਾ ਵਜ਼ੀਰ ਕਹਿੰਦਾ ਕਿ ਤੁਹਾਡਾ ਮਿਲਣਾ ਬਹੁਤ ਹੀ ਜ਼ਿਆਦਾ ਸਤਿਗੁਰਾਂ ਨੂੰ ਯੋਗ ਹੋਵੇਗਾ, ਇਸ ਕਰਕੇ ਪ੍ਰੇਮ ਤੇ ਭਾਵਨਾ ਨੂੰ ਧਾਰਨ ਕਰਕੇ ਗੁਰੂ ਜੀ ਦੇ ਨਾਲ ਜਾ ਕੇ ਮਿਲਾਪ ਕਰੋ।
ਗਿਰ ਪਤ ਸੁਣਤ ਆਨੰਦ ਕੋ ਪਾਇਓ ਮਿਲਨ ਹੇਤ ਸਭ ਸਾਜ ਬਨਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਇਹਨਾਂ ਗੱਲਾਂ ਨੂੰ ਸੁਣਿਆ ਤੇ ਆਨੰਦ ਨੂੰ ਪ੍ਰਾਪਤ ਕੀਤਾ, ਫਿਰ ਸਤਿਗੁਰਾਂ ਨੂੰ ਮਿਲਣ ਜਾਣ ਦੇ ਵਾਸਤੇ ਉਸ ਨੇ ਤਿਆਰੀ ਕੀਤੀ।
ਸੈਣਾ ਸਕਲ ਬਟੋਰਨ ਕੀਨ ਬ੍ਰਿੰਦ ਮੋ ਸਾਹਿਬ ਕਰ ਸੰਗ ਲੀਨ।
ਬਹੁਤੀ ਸਾਰੀ ਸੈਨਾ ਨੂੰ ਇਕੱਠਾ ਕੀਤਾ। ਇਸ ਤੋਂ ਇਲਾਵਾ ਜਿਹੜੇ ਵਜ਼ੀਰ ਆਦਿਕ ਪ੍ਰਧਾਨ ਮੋਹਤਬਿਰ ਆਦਮੀ ਸਨ ਉਹਨਾਂ ਨੂੰ ਨਾਲ ਜਾਣ ਦੇ ਵਾਸਤੇ ਰਾਜੇ ਨੇ ਤਿਆਰ ਕੀਤਾ।
ਬਸਨ ਬਿਭੂਖਣ ਤਨ ਤਰ ਕਨੇ ਤੀਰ ਤੁਫੰਗਣ ਆਯਦ ਸਣੇ।
ਸੋਹਣੇ ਕੱਪੜਿਆਂ ਨੂੰ ਤੇ ਸੋਹਣੇ ਗਹਿਣਿਆਂ ਨੂੰ ਰਾਜੇ ਭੀਮ ਚੰਦ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ। ਇਸ ਤੋਂ ਇਲਾਵਾ ਬਹੁਤਿਆਂ ਤੀਰਾਂ ਨੂੰ ਬਹੁਤਿਆਂ ਬੰਦੂਕਾਂ ਨੂੰ ਤਿਆਰ ਕੀਤਾ।
ਇਮ ਲੇਕਰ ਪਟ ਭੀਰ ਬੇਸਾਲਾ ਦੁਰਦ ਅਰੂੜ ਪੰਥ ਕੋ ਚਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਰਾਜੇ ਭੀਮ ਚੰਦ ਨੇ ਬਹੁਤੇ ਸਾਰੇ ਸੈਨਿਕਾਂ ਨੂੰ ਨਾਲ ਲੈ ਕੇ। ਫਿਰ ਰਾਜੇ ਭੀਮ ਚੰਦ ਨੇ ਇੱਕ ਹਾਥੀ ਦੀ ਅਸਵਾਰੀ ਕੀਤੀ ਤੇ ਚੱਲ ਪਿਆ।
ਬਾਦਤ ਧੁੰਦਵ ਯਾਦ ਅਗਾਰੀ ਬਜੇ ਕੋਲਾਹਲ ਕਾਲਤ ਪਾਰੀ।
ਅੱਗੇ ਅੱਗੇ ਉੱਚੀ ਆਵਾਜ਼ ਦੇ ਨਾਲ ਨਗਾਰੇ ਖੜਕਦੇ ਜਾ ਰਹੇ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਵਾਜੇ ਵੱਜਦੇ ਨੇ। ਇਸ ਤਰੀਕੇ ਦੇ ਨਾਲ ਬੜੇ ਵੱਡੇ ਸ਼ੋਰ ਸ਼ਰਾਬੇ ਦੇ ਨਾਲ ਅੱਗੇ ਆ ਰਿਹਾ ਰਾਜਾ ਭੀਮ ਚੰਦ।
ਭੀਮ ਚੰਦ ਉਤਸਾਹ ਤੇ ਆਇਓ ਚਲਤ ਆਨੰਦ ਪੁਰਾਣੀ ਰਾਇਓ।
ਇਸ ਤਰੀਕੇ ਦੇ ਨਾਲ ਰਾਜਾ ਭੀਮ ਚੰਦ ਬੜੇ ਹੀ ਵੱਡੇ ਉਤਸ਼ਾਹ ਦੇ ਨਾਲ ਲਾਗੇ ਪਹੁੰਚ ਗਿਆ ਹੈ ਆਨੰਦਪੁਰ ਦੇ।
ਪਹੁੰਚ ਗੁਰੂ ਟਿਗ ਨਰ ਸੁਦ ਦੀਨ ਆਨੰਦ ਚੰਦ ਜਬ ਭੇਜਣ ਕੀਨ।
ਜਦੋਂ ਆਨੰਦਪੁਰ ਨਗਰੀ ਦੇ ਲਾਗੇ ਰਾਜਾ ਭੀਮ ਚੰਦ ਪਹੁੰਚਿਆ ਤੇ ਸਤਿਗੁਰਾਂ ਨੂੰ ਜਦੋਂ ਖਬਰ ਮਿਲੀ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦ ਚੰਦ ਦੀਵਾਨ ਨੂੰ ਅੱਗਲ ਵਾਂਡੀ ਭੇਜਿਆ।
ਜਾਓ ਅਗਰ ਸਨ ਮਾਨ ਤੇ ਆਨੋ ਆਛੇ ਥਾਣ ਉਤਾਰਨ ਠਾਨੋ।
ਆਨੰਦ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਅੱਗੇ ਜਾ, ਸਨਮਾਨ ਦੇ ਨਾਲ ਰਾਜੇ ਨੂੰ ਲੈ ਕੇ ਆ ਤੇ ਚੰਗੀ ਜਗ੍ਹਾ ਦੇ ਉੱਤੇ ਉਸਦਾ ਡੇਰਾ ਲਾ।
ਗੁਰ ਕਰ ਤੇ ਬਹੁ ਰਸਦ ਪੁਚਾਵੋ ਕ੍ਰਿਤ ਮਿਸ਼ਟਾਣ ਅਦਕ ਲੈ ਜਾਵੋ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਹੁਕਮ ਕੀਤਾ ਕਿ ਗੁਰੂ ਘਰ ਦੇ ਵਿੱਚੋਂ ਬਹੁਤੀ ਸਾਰੀ ਰਸਤ ਪਹੁੰਚਾਈ ਜਾਵੇ, ਘਿਓ ਤੇ ਮਿੱਠੇ ਪਦਾਰਥਾਂ ਨੂੰ ਲਿਜਾਇਆ ਜਾਵੇ।
ਅਵਾਹਨ ਗਣ ਕੋ ਦਿਓ ਤ੍ਰਿਣ ਦਾਣਾ ਬਿਨ ਜਾਚੇ ਪਹੁੰਚਾਏ ਮਹਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਘੋੜੇ ਤੇ ਹਾਥੀ ਆਦਿਕ ਨੇ ਉਹਨਾਂ ਦੇ ਵਾਸਤੇ ਵੀ ਦਾਣਾ ਪੱਠਾ ਭੇਜਿਆ ਜਾਵੇ ਬਗੈਰ ਹੀ ਕਿਸੇ ਦੇ ਮੰਗ ਕਰਨ ਤੋਂ। ਸਾਰੀਆਂ ਚੀਜ਼ਾਂ ਪਹਿਲਾਂ ਹੀ ਪੂਰੀਆਂ ਕਰੋ।
ਲਿਓ ਮਾਤਲ ਕੋ ਸਾਂਗਰ ਲਾਏ ਐਹ ਸਦਨ ਨਰ ਪਠੋ ਬੁਲਾਏ।
ਇਸ ਤੋਂ ਇਲਾਵਾ ਆਨੰਦ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਮਾਮਾ ਕਿਰਪਾਲ ਜੀ ਨੂੰ ਵੀ ਨਾਲ ਲੈ ਕੇ ਜਾਓ, ਉਹ ਘਰ ਦੇ ਵਿੱਚ ਹੀ ਮੌਜੂਦ ਨੇ।
ਆਨੰਦ ਚੰਦ ਸੁਣ ਹੁਕਮ ਸਿਧਾਰਾ ਤਬ ਕਿਰਪਾਲ ਤਤਕਾਲ ਹਕਾਰਾ।
ਆਨੰਦ ਚੰਦ ਦੀਵਾਨ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਤੇ ਫਿਰ ਉਹ ਮਾਮਾ ਕਿਰਪਾਲ ਜੀ ਨੂੰ ਛੇਤੀ ਹੀ ਜਾ ਮਿਲਿਆ। चढ़े तुरंगन पर जोग चाले कितक सौरन लै संग नाले।
मामा कृपाल जी ते दूसरे पासे नंद चंद दोवां ने घोड़ियां दी सवारी कीती है ते जेड़े पासों राजा आ रहा सी उस पासे नूं चल पे ने। इन्हां दोवां तों इलावा बहुत सारे होर भी घोड़ सवार इन्हां दे नाल गए।
मिले नपत के होए अगवाई खुशी गुरु की जाई सुनाई।
राजे नूं राह दे विच ही ए जाके मिले ने। खुशी गुरु की जाए सुनाई भाव के सतगुरां दे वल्लों राजे नूं खुशियां दित्तियां के सतगुरु जी तेरे आउणे दी खबर नूं सुन के प्रसन्न होए।
पेख कर भीम चंद हर खायो करते बात आनंदपुर आयो।
जदों इन्हां दोवां ने जाके राजे दा सन्मान कीता ते राजा भीम चंद बहुत ही ज्यादा खुश होया। फिर गल्लां बातां इन्हां दे नाल करदा होया ही आनंदपुर दे विच पहुंच गए।
कारियो नवेस बेशी स्थान खान पान करवाए शनाना।
कवि संतोख सिंह जी लिखदे ने कि डेरा चंगी जगह दे उते राजे दा करवा दिता खान पीन करवाए शनाना। खाना पचाया गया है इस तों इलावा इशनान पानी भी राजे ने कीता।
बाहन को सब दीन यहारा सर्व संग निप मुदत योदारा।
पाव के जिन्ने भी वाहन सन घोड़े आदक उन्हां दे वास्ते भी दाना पट्ठा दिता गया है।
सर्व संग निप मुदत उदारा
राजा बहुत ही ज्यादा सतगुरां दी प्रौणचारी दे उते प्रसन्न होया है। कवि करतार सिंह जी क्लास वाली इस तरीके दे नाल इस नूं बयान करदे ने।
ले आ गया जदों वजीर गया राजा होके चट सवार आया कुछ लेके अपनी फौज जंगी करन दर्शना नूं खुशी तार आया। डेरा गुरां ने बाहर लवा दिता दिता पेज जो कुछ दरकार आया। रसद बस समान करतार सिंगा गुरु करो मिलना शुमार आया।
कवि करतार सिंह जी क्लास वाले लिखदे ने कि चंगी जगह दे उते राजे भीम चंद दा डेरा लवाया है। इस तों इलावा सारी रस्त ते सारा समान भेजिया गया। राजा गुरु घर दे वल्लों मिलियां होईयां दातां नूं लै के बहुत ही ज्यादा प्रसन्न होए।
सुख सो सुपते रात बिताई पुन पुन सार पिखी होए आई।
सुख दे नाल सारे रात नूं सुते ने ते सुख दे नाल रात नूं बतीत करके अगली सवेर उठे।
साज शनान दोहन देश होए बसन विभूखण तर सब कोए।
कवि संतोख सिंह जी लिखदे ने कि दोवां पासयां तों इशनान पानी होया है। भाव के एक पासे सतगुरु सच्चे पातशाह जी ने इशनान पानी कीता ते दूसरे पासे राजे ने इशनान पानी कीता ते ओह भी तैयार होया।
सुन सिरी गुजरी अद कै आनंदत सुत महिमा लख नव गुर बंदत।
जदों माता गुजरी जी नूं इस तरह दी खबर मिली है कि राजा भीम चंद सतगुरां दे नाल मिलाप करन दे वास्ते आया है ते माता जी बहुत ही ज्यादा खुश होए ने।
सुत महिमा लख नव गुर बंदत
नौवां सतगुरां नूं माता गुजरी जी ने याद कीता है ते अपने पुत्र दी महिमा नूं भी चंगा वड्डा जाणिया है क्योंकि माता जी इस गल दी चिंता करदे सन कि किते राजे दे नाल लड़ाई ना होवे। सगों ए ते होर भी ज्यादा चंगी गल होई है कि राजा सत्कार दे नाल आप ही सतगुरां नूं मिलन दे वास्ते पहुंचे।
सभा स्थान को गुर चल आए अनक बरन के फर्श बिछाए।
इस तों बाद तैयारी करके सभा वाली जगह ते सतगुरु गोविंद सिंह जी चल के पहुंच गए ने। अनेकां तरां दियां विछाइयां पहला ही कीतियां गईयां सन।
चार सिंघासन पर चढ़ थेरे सुन सब लोक आए बो करे। सुंदर सिंह आसन दे उते सतगुरु गोविंद सिंह सच्चे पातशाह जी जाके विराजमान होए ने। सतगुरां दे आने दी खबर नूं सुन के बहुते सारे दर्शनां दे वास्ते पहुंचे।
शोभत सभा सब पूर्ण होई, राज समाज प्रतिपत सोई।
कवि संतोख सिंह जी लिखते ने कि सिखां सेवकां दे नाल ते संगत दे नाल सारी दी सारी सभा सजी हुई भर गई है। राज समाज प्रतिपत कोई पाव के राज ते समाज बहुत ही ज्यादा प्रकाश है।
कंचन छरी दार गण खरे, सूरज मुखी उबारण करे।
बहुते सारे जेड़े सेवक ने ਉਹ ਸੋਨੇ ਦੇ ਡੰਡਿਆਂ ਨੂੰ ਫੜ ਕੇ ਖਲੋਤੇ ਸਨ। ਕਈਆਂ ਸਿੱਖਾਂ ਨੇ ਸੂਰਜ ਮੁਖੀ ਦੇ ਫੁੱਲ ਦੀ ਸ਼ਕਲ ਦੇ ਬਹੁਤੇ ਸਾਰੇ ਪੱਖੇ ਹੱਥਾਂ ਦੇ ਵਿੱਚ ਫੜੇ ਸਨ।
ਚਾਵਰ ਚਾਰ ਬਾਰ ਬਹੁ ਟੋਰਤ, ਵਿਸਦ ਮਰਾਲਣ ਕੀ ਦੁੱਤ ਚੋਰਤ।
ਬਹੁਤ ਹੀ ਸੁੰਦਰ ਦੋ ਜਿਹੜੇ ਚੋਰ ਨੇ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਕੀਤੇ ਜਾ ਰਹੇ ਸਨ। ਬਿਸਦ ਮਰਾਲਣ ਕੀ ਦੁੱਤੀ ਚੋਰਤ, ਭਾਵ ਕਿ ਉਜਲ ਹੰਸਾਂ ਦੀ ਸੁੰਦਰਤਾ ਨੂੰ ਉਹ ਜਿਹੜੇ ਚੋਰ ਨੇ ਉਹ ਚੁਰਾਉਂਦੇ ਨੇ।
ਪਠਿਓ ਮਸੰਦ ਹਕਾਰ ਨਰਾਜਾ, ਕਰੀ ਆਣ ਸੁਧ ਦਰਸ਼ਨ ਕਾਜਾ।
ਇੱਕ ਮਸੰਦ ਨੂੰ ਭੇਜਿਆ ਗਿਆ ਹੈ ਜਿਹੜਾ ਕਿ ਰਾਜੇ ਨੂੰ ਬੁਲਾਉਣ ਦੇ ਵਾਸਤੇ ਗਿਆ ਹੈ।
ਯਾਦ ਕਰਤ ਚਲੀਏ ਅਬ ਪਾਸਾ, ਪੁਰੇ ਸਤਿਗੁਰੂ ਜਨ ਕੀ ਆਸਾ।
ਸਤਿਗੁਰਾਂ ਦੇ ਵੱਲੋਂ ਭੇਜੇ ਹੋਏ ਮਸੰਦ ਨੇ ਰਾਜੇ ਭੀਮ ਚੰਦ ਨੂੰ ਜਾ ਕੇ ਆਖਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਯਾਦ ਕਰ ਰਹੇ ਨੇ, ਇਸ ਕਰਕੇ ਤੁਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਪਹੁੰਚੋ ਤਾਂ ਕਿ ਤੁਹਾਡੇ ਮਨ ਦੀ ਕਾਮਨਾ ਪੂਰੀ ਹੋਵੇ।
ਭੀਮ ਚੰਦ ਹੋਏ ਰਹੇ ਹੋ ਤਿਆਰੀ, ਬੈਠੋ ਹੋ ਤੋ ਪ੍ਰਤੀਖਣ ਤਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਤੇ ਪਹਿਲਾਂ ਹੀ ਤਿਆਰੀ ਕਰਕੇ ਬੈਠਾ ਹੋਇਆ ਸੀ। ਜਦੋਂ ਇਸ ਤਰ੍ਹਾਂ ਦੀ ਖਬਰ ਰਾਜੇ ਨੂੰ ਮਿਲੀ ਤੇ ਉਹ ਛੇਤੀ ਹੀ ਜਾਣ ਦੇ ਵਾਸਤੇ ਤਿਆਰ ਹੋਇਆ।
ਆਏ ਹਕਾਰਨ ਗਮਨੋ ਤਹਾਂ, ਬੈਠੇ ਦਰਸ਼ਨ ਦੈ ਹੈ ਜਹਾਂ।
ਮਨ ਦੇ ਵਿੱਚ ਰਾਜਾ ਭੀਮ ਚੰਦ ਸੋਚਦਾ ਹੈ ਮੈਨੂੰ ਬੁਲਾਉਣ ਦੇ ਵਾਸਤੇ ਸਤਿਗੁਰਾਂ ਦਾ ਮਸੰਦ ਆਇਆ ਹੈ, ਹੁਣ ਮੈਂ ਉੱਥੇ ਜਾਵਾਂਗਾ ਜਿੱਥੇ ਬੈਠ ਕੇ ਸਤਿਗੁਰੂ ਜੀ ਦਰਸ਼ਨ ਦੇ ਰਹੇ ਹਨ।
ਪੁੰਜ ਮੁਸਾਹਿਬ ਲੈ ਕਰ ਸਾਥੇ, ਅਪਰ ਸੁਪਟ ਜਿਨ ਆਇਦ ਹਾਥੇ।
ਬਹੁਤੇ ਸਾਰੇ ਆਪਣੇ ਮੁਸਾਹਿਬਾਂ ਨੂੰ ਨਾ ਲੈ ਕੇ ਰਾਜਾ ਭੀਮ ਚੰਦ ਚੱਲ ਪਿਆ ਹੈ। ਬਹੁਤੇ ਸਾਰੇ ਸ਼ਸਤਰਾਂ ਨੂੰ ਵੀ ਧਾਰਨ ਕੀਤਾ ਹੋਇਆ।
ਗਮਨਿਓ ਬੋਲਤ ਸੰਗ ਵਜ਼ੀਰ, ਸ਼ਸਤਰ ਵੀ ਵੋਖਣ ਚੀਰ ਸ਼ਰੀਰ।
ਭਾਵ ਕੇ ਰਾਜੇ ਭੀਮ ਚੰਦ ਨੇ ਸੁੰਦਰ ਕੱਪੜਿਆਂ ਨੂੰ ਤੇ ਸੁੰਦਰ ਗਹਿਣਿਆਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ ਹੈ ਤੇ ਆਪਣੇ ਵਜ਼ੀਰ ਦੇ ਨਾਲ ਗੱਲਾਂ ਕਰਦਾ ਕਰਦਾ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਰਾਜਾ ਭੀਮ ਚੰਦ ਜਾ ਰਹੇ।
ਬਹੁ ਮੋਲੇ ਤਾਰਤ ਚੱਲ ਆਏ, ਗੁਰਸਨ ਸਿੱਖਣ ਪਾਨਿਓ ਸੁਨਾਏ।
ਇਸ ਤਰੀਕੇ ਦੇ ਨਾਲ ਰਾਜਾ ਭੀਮ ਚੰਦ ਤੇ ਉਹਦੇ ਸਾਰੇ ਦੇ ਸਾਰੇ ਸਾਥੀ ਚੱਲ ਕੇ ਪਹੁੰਚੇ ਨੇ।
ਗੁਰ ਸੁਣ ਸਿੱਖਣ ਭਣਿਓ ਸੁਣਾਏ।
ਜਦੋਂ ਰਾਜਾ ਲਾਗੇ ਪਹੁੰਚਿਆ ਡੇਰੇ ਦੇ, ਸਤਿਗੁਰਾਂ ਦੇ ਲਾਗੇ ਜਦੋਂ ਪਹੁੰਚਿਆ ਤੇ ਫਿਰ ਸਤਿਗੁਰਾਂ ਦੇ ਸੇਵਕਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੇ ਵਾਸਤੇ ਰਾਜਾ ਭੀਮ ਚੰਦ ਚੱਲ ਕੇ ਪਹੁੰਚ ਗਿਆ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਰਾਜਾ ਕਰੇਗਾ, ਇਸ ਨੂੰ ਜਿਸ ਤਰੀਕੇ ਦੇ ਨਾਲ ਕਵੀ ਜੀ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ
ठाकुर हो दास रो मैं निर्गुण गुण नहीं कोई। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।